ਰਸੂਲਾਂ ਦੇ ਕਰਤੱਬ ਬਾਪ 19 ਅਫਸੀਆਂ ਦੀ ਅਰਤਿਮਿਸ ਵੱਡੀ ਹੈ। ਐਂ ਹੋਇਆ ਕਿ ਜਾਂ ਅਪੋਲਸ ਕੋਰਿੰਥਸ ਵਿਚ ਸੀ ਤਾਂ ਪੌਲੁਸ ਉਪਰਲੇ ਇਲਾਕਿਆਂ ਵਿਚੋਂ ਦੀ ਲੰਘ ਕੇ ਅਫਸਸ ਨੂੰ ਆਇਆ ਅਤੇ ਕਈ ਚੇਲਿਆਂ ਨੂੰ ਲੱਭ ਕੇ ਉਨ੍ਹਾਂ ਨੂੰ ਆਖਿਆ, ਜਾਂ ਤੁਸਾਂ ਨੇਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਉਨ੍ਹਾਂ ਉਸ ਨੂੰ ਕਿਹਾ, ਅਸਾਂ ਤਾਂ ਇਹ ਸੁਣਿਆ ਵੀ ਨਹੀਂ ਭਾਈ ਪਵਿੱਤਰ ਆਤਮਾ ਹੈ। ਉਨ ਆਖਿਆ, ਫਿਰ ਤੁਸਾਂ ਕਾਹਦਾ ਬਪਤਿਸਮਾ ਲਿਆ? ਉਹ ਬੋਲੇ, ਯਹੂਨਾ ਦਾ ਬਪਤਿਸਮਾ। ਉਪਰੰਤ ਪੌਲੁਸ ਨੇ ਕਿਹਾ, ਯਹੂਨਾ ਤੋਬਾ ਦਾ ਬਪਤਿਸਮਾ ਦਿੰਦਾ ਅਤੇ ਲੋਕਾਂ ਨੂੰ ਇਹ ਆਖਦਾ ਸੀ, ਭਾਈ ਤੁਸੀਂ ਉਸ ਉੱਤੇ ਜੋ ਮੇਰੇ ਪਿੱਛੇ ਆਉਣ ਵਾਲਾ ਹੈ ਅਰਥਾਤ ਯੇਸੂ ਉੱਤੇ ਨੇਚਾ ਕਰੋ। ਇਹ ਸੁਣ ਕੇ ਉਨ੍ਹਾਂ ਨੇ ਪ੍ਰਭੂ ਯੇਸੂ ਦੇ ਨਾਮ ਵਿਚ ਬਪਤਿਸਮਾ ਲਿਆ ਅਤੇ ਜਾਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਧਰੇ ਤਾਂ ਪਵਿੱਤਰ ਆਤਮਾ ਉਨ੍ਹਾਂ ਤੇ ਉਤਰਿਆ ਔਰ ਉਹ ਬੋਲੀਆਂ ਬੋਲਣ ਅਤੇ ਅਗਮ ਵਾਕ ਕਰਨ ਲੱਗੇ। ਉਹ ਸਭ 12 ਕੁ ਪੁਰਖ ਸਨ। ਫਿਰ ਪੌਲੁਸ ਸਮਾਜ ਵਿਚ ਜਾ ਕੇ ਪਰਮੇਸ਼ਵਰ ਦੇ ਰਾਜ ਦੇ ਵਿਖੇ ਵਚਨ ਸੁਣਾਉਂਦਿਆਂ ਅਤੇ ਲੋਕਾਂ ਨੂੰ ਸਮਝਾਉਂਦਿਆਂ ਹੋਇਆਂ 3 ਮਹੀਨੇ ਬੇਧੜਕ ਬੋਲਦਾ ਰਿਹਾ। ਪਰ ਜਾਂ ਕਿੰਨਿਆਂ ਨੇ ਕਠੋਰ ਹੋ ਕੇ ਨਾ ਮੰਨਿਆ ਅਤੇ ਲੋਕਾਂ ਦੇ ਅੱਗੇ ਉਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਸ ਨੇ ਉਨ੍ਹਾਂ ਕੋਲੋਂ ਅੱਡ ਹੋ ਕੇ ਚੇਲਿਆਂ ਨੂੰ ਅਲੱਗ ਕੀਤਾ ਅਤੇ ਤੁਰਨੁਸ ਦੀ ਪਾਠਸ਼ਾਲਾ ਵਿਚ ਰੋਜ਼ ਵਚਨ ਸੁਣਾਉਂਦਾ ਸੀ। ਇਹਦੇ ਵਰ੍ਹਿਆਂ ਤੀਕ ਹੁੰਦਾ ਰਿਹਾ, ਇਥੋਂ ਤੋੜੀ ਜੋ ਅਸੀਆ ਦੇ ਵਾਸੀ ਕੀ ਯਹੂਦੀ ਕੀ ਯੂਨਾਨੀ ਸਭਨਾਂ ਨੇ ਪ੍ਰਭੂ ਦਾ ਵਚਨ ਸੁਣਿਆ। ਪਰਮੇਸ਼ਵਰ ਪੌਲੁਸ ਦੇ ਹੱਥੋਂ ਅਨੋਖੀਆਂ ਕਰਾਮਾਤਾਂ ਵਿਖਲਾਉਂਦਾ ਸੀ। ਇਥੋਂ ਤੀਕ ਜੋ ਰੁਮਾਲ ਔਰ ਪਟਕੇ ਉਹਦੇ ਸਰੀਰ ਨੂੰ ਛੁਆ ਕੇ ਰੋਗੀਆਂ ਉਤੇ ਪਾਉਂਦੇ ਸਨ ਅਤੇ ਉਨ੍ਹਾਂ ਦੇ ਰੋਗ ਜਾਂਦੇ ਰਹਿੰਦੇ ਔਰ ਦੁਸ਼ਟ ਆਤਮਾ ਨਿਕਲ ਜਾਂਦੇ ਸਨ। ਤਦੋਂ ਯਹੂਦੀਆਂ ਵਿਚੋਂ ਕਈ ਆਦਮੀਆਂ ਨੇ ਜੋ ਇਧਰ ਉਧਰ ਫਿਰਦਿਆਂ ਹੋਇਆਂ ਝਾੜ ਫੂਕ ਕਰਦੇ ਹੁੰਦੇ ਸਨ, ਇਹ ਦਲੇਰੀ ਕੀਤੀ ਕਿ ਜਿਨ੍ਹਾਂ ਨੂੰ ਦੁਸ਼ਟ ਆਤਮਾ ਚਿੰਬੜੇ ਹੋਏ ਸਨ ਉਨ੍ਹਾਂ ਉਤੇ ਪ੍ਰਭੂ ਯੇਸੂ ਦਾ ਨਾਮ ਲੈ ਕੇ ਕਹਿਣ ਲੱਗੇ, ਭਾਈ ਮੈਂ ਤੁਹਾਨੂੰ ਯੇਸੂ ਦੇ ਨਾਮ ਦੀ ਸਹੁੰ ਦਿੰਦਾ ਹਾਂ ਜਿਹਦੀ ਪੌਲੁਸ ਮਨਾਦੀ ਕਰਦਾ ਹੈ ਅਤੇ ਸਕੇਵਾ ਨਾਮੇ ਕਿਸੇ ਯਹੂਦੀ ਪ੍ਰਧਾਨ ਜਾਜਕ ਦੇ 7 ਪੁੱਤਰ ਸਨ ਜਿਹੜੇ ਇਹੋ ਕਰਦੇ ਸਨ। ਪਰ ਦੁਸ਼ਟ ਆਤਮਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਾਈ ਯੇਸੂ ਨੂੰ ਮੈਂ ਸਿਆਣਦਾ ਹਾਂ ਅਤੇ ਪੌਲੁਸ ਨੂੰ ਮੈਂ ਜਾਣਦਾ ਹਾਂ, ਪਰ ਤੁਸੀਂ ਕੌਣ ਹੋ? ਅਤੇ ਉਹ ਮਨੁੱਖ ਜਿਹਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਟੁੱਟ ਕੇ ਉਨ੍ਹਾਂ ਉੱਤੇ ਆਣ ਪਿਆ ਅਤੇ ਦੋਨਾਂ ਨੂੰ ਵਸ ਵਿਚ ਲਿਆ ਕੇ ਉਨ੍ਹਾਂ ਤੇ ਐਡੀ ਸਖਤੀ ਕੀਤੀ ਜੋ ਨੰਗੇ ਅਤੇ ਘਾਇਲ ਹੋ ਕੇ ਉਸ ਘਰ ਵਿਚੋਂ ਭੱਜ ਨਿਕਲੇ। ਇਹ ਗੱਲ ਸਭ ਯਹੂਦੀਆਂ ਅਰ ਯੂਨਾਨੀਆਂ ਉੱਤੇ ਜਿਹੜੇ ਅਫਸੋਸ ਵਿਚ ਰਹਿੰਦੇ ਸਨ ਉਜਾਗਰ ਹੋ ਗਈ ਅਤੇ ਉਹ ਸਭ ਡਰ ਗਏ ਅਤੇ ਪ੍ਰਭੂ ਯੇਸੂ ਦੇ ਨਾਂ ਦੀ ਵਡਿਆਈ ਹੋਈ। ਜਿਨ੍ਹਾਂ ਨੇਚਾ ਕੀਤੀ ਸੀ ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਆਣ ਕੇ ਆਪਣੇ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ, ਔਰ ਬਹੁਤੇ ਉਨ੍ਹਾਂ ਵਿਚੋਂ ਵੀ ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰਕੇ ਲਿਆਏ ਅਤੇ ਸਭਨਾਂ ਦੇ ਸਾਹਮਣੇ ਫੂਕ ਸੁੱਟੀਆਂ ਅਤੇ ਜਾਂ ਉਨ੍ਹਾਂ ਦੇ ਮੁੱਲ ਦਾ ਜੋੜ ਕੀਤਾ ਤਾਂ 50,000 ਰੁਪਿਆ ਹੋਇਆ। ਇਸੇ ਤਰ੍ਹਾਂ ਪ੍ਰਭੂ ਦਾ ਵਚਨ ਵਧਿਆ ਔਰ ਪ੍ਰਬਲ ਹੋਇਆ। ਜਾਂ ਇਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਮਨ ਵਿਚ ਦਇਆ ਕੀਤੀ ਜੋ ਮਕਦੂਨੀਆਂ ਔਰ ਅਖਾਇਆ ਦੇ ਵਿਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ ਕਿ ਜਾਂ ਮੈਂ ਉਥੇ ਹੋ ਆਵਾਂ ਤਾਂ ਮੈਨੂੰ ਰੋਮ ਵੀ ਦੇਖਣਾ ਚਾਹੀਦਾ ਹੈ। ਸੋ ਉਨ੍ਹਾਂ ਵਿਚੋਂ ਜਿਹੜੇ ਉਹਦੀ ਟਹਿਲ ਕਰਦੇ ਸਨ 2 ਜਣੇ ਅਰਥਾਤ ਥਿਮੋਥਿਅਸ ਔਰ ਇਰਿਸਤੁਸ ਨੂੰ ਮਕਦੂਨੀਆ ਵਿਚ ਭੇਜ ਕੇ ਉਹ ਆਪ ਅਸੀਆ ਵਿਚ ਕੁਝ ਚਿਰ ਅਟਕਿਆ। ਉਸੇ ਸਮੇਂ ਇਸ ਪੰਥ ਦੇ ਵਿਖੇ ਵੱਡਾ ਪਸਾਦ ਉਠਿਆ ਕਿਉਂ ਜੋ ਦਮੇਤ੍ਰਿਅਸ ਨਾਮੇ ਇਕ ਸੁਨਿਆਰ ਅਰਤੀਮਿਸ ਦੇ ਰੁਪੈਲੇ ਮੰਦਰ ਬਣਵਾ ਕੇ ਕਾਰੀਗਰਾਂ ਨੂੰ ਬਹੁਤ ਕੰਮ ਦਵਾਉਂਦਾ ਸੀ। ਉਸ ਨੇ ਉਨ੍ਹਾਂ ਨੂੰ ਅਤੇ ਉਸ ਕਿਰਤ ਦੇ ਹੋਰ ਕਾਰੀਗਰਾਂ ਨੂੰ ਇਕੱਠਿਆਂ ਕਰਕੇ ਕਿਹਾ, ਹੇ ਮਨੁੱਖੋ, ਤੁਸੀਂ ਜਾਣਦੇ ਹੋ ਭਾਈ ਇਸ ਕੰਮ ਤੋਂ ਸਾਨੂੰ ਧਨ ਪ੍ਰਾਪਤ ਹੁੰਦਾ ਹੈ ਔਰ ਤੁਸੀਂ ਤਾਂ ਵੇਖਦੇ ਔਰ ਸੁਣਦੇ ਹੋ ਜੋ ਪੌਲੁਸ ਨੇ ਇਹ ਕਹਿ ਕੇ, ਭਾਈ ਜਿਹੜੇ ਹੱਥਾਂ ਨਾਲ ਬਣਾਏ ਹੋਏ ਹਨ ਉਥੇ ਦੇਵਤੇ ਨਹੀਂ ਹੁੰਦੇ, ਨਿਰਾ ਅਫਸੋਸ ਵਿਚ ਹੀ ਨਹੀਂ ਸਗੋਂ ਸਰੇਕੂ ਅਸੀਆ ਵਿਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਸਮਝੂ ਕੇ ਬਹਿਕਾ ਦਿੱਤਾ ਹੈ। ਸੋ ਨਿਰਾ ਇਹੋ ਸੰਸਾ ਨਹੀਂ ਜੋ ਸਾਡੀ ਕਿਰਤ ਮਾਤ ਪੈ ਜਾਵੇ, ਸਗੋਂ ਇਹ ਵੀ ਕਿ ਮਹਾਦੇਵੀ ਅਰਤੀਮਿਸ ਦਾ ਮੰਦਰ ਰੁਲ ਜਾਵੇ ਔਰ ਜਿਹਨੂੰ ਸਰਬਤ ਅਸੀਆ ਸਗੋਂ ਦੁਨੀਆਂ ਪੂਜਦੀ ਹੈ ਉਹਦੀ ਮਹਿਮਾ ਜਾਂਦੀ ਰਹੇ। ਇਹ ਗੱਲ ਸੁਣ ਕੇ ਉਹ ਕ੍ਰੋਧ ਨਾਲ ਭਰ ਗਏ ਅਤੇ ਉੱਚੀ ਉੱਚੀ ਬੋਲੇ, ਭਾਈ ਅਫਸੀਆਂ ਅਤੇ ਅਰਤੀਮਿਸ ਵੱਡੀ ਹੈ ਤਾਂ ਸਾਰੇ ਸ਼ਹਿਰ ਵਿਚ ਹੁੱਲੜ ਪੈ ਗਿਆ ਅਤੇ ਉਹ ਇਕ ਮਨ ਹੋ ਕੇ ਗਾਯੂਸ ਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨੀਆਂ ਦੇ ਵਾਸੀ ਅਤੇ ਸਫ਼ਰ ਵਿਚ ਪਲੂਸ ਦੇ ਸਾਥੀ ਸਨ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿਚ ਟੁੱਟ ਪਏ। ਜਾਂ ਪਲੂਸ ਨੇ ਲੋਕਾਂ ਵਿਚ ਅੰਦਰ ਜਾਣ ਦੀ ਦਲੀਲ ਕੀਤੀ ਤਾਂ ਚੇਲਿਆਂ ਨੇ ਉਹਨੂੰ ਜਾਣ ਨਾ ਦਿੱਤਾ ਔਰ ਰਸੀਆ ਦੇ ਸਰਦਾਰਾਂ ਵਿਚੋਂ ਵੀ ਕਈਆਂ ਨੇ ਜੋ ਉਹਦੇ ਮਿੱਤਰ ਸਨ ਮਿੰਨਤ ਨਾਲ ਉਹਦੇ ਕੋਲ ਕਹਾ ਭੇਜਿਆ ਭਾਈ ਤਮਾਸ਼ੇ ਘਰ ਵਿਚ ਨਾ ਵੜਨਾ। ਉਪਰੰਤ ਡੰਡ ਪਾ ਕੇ ਕੋਈ ਕੁਝ ਆਖਦਾ ਸੀ ਅਤੇ ਕੋਈ ਕੁਝ, ਇਸ ਲਈ ਕਿ ਜਮਾਤ ਘਬਰਾ ਰਹੀ ਸੀ ਤੇ ਬਹੁਤਿਆਂ ਨੂੰ ਪਤਾ ਨਾ ਲੱਗਾ ਭਾਈ ਅਸੀਂ ਕਾਹਦੇ ਲਈ ਇਕੱਠੇ ਹੋਏ ਹਾਂ। ਉਨ੍ਹਾਂ ਨੇ ਸਿਕੰਦਰ ਨੂੰ, ਜਿਹਨੂੰ ਯਹੂਦੀ ਅਗਾਂਹ ਧੱਕਦੇ ਸਨ, ਭੀੜ ਵਿਚੋਂ ਸਾਹਮਣੇ ਕਰ ਦਿੱਤਾ ਅਤੇ ਸਿਕੰਦਰ ਨੇ ਹੱਥ ਨਾਲ ਸੈਨਤ ਕਰਕੇ ਲੋਕਾਂ ਦੇ ਅੱਗੇ ਉਜਰ ਕਰਨਾ ਚਾਹਿਆ, ਪਰ ਜਾਂ ਉਨ੍ਹਾਂ ਜਾਣਿਆ ਭਾਈ ਇਹ ਯਹੂਦੀ ਹੈ ਤਾਂ ਸਭੋ ਇਕ ਆਵਾਜ਼ ਨਾਲ ਦੋ ਕੁ ਘੰਟਿਆਂ ਤੀਕਰ ਉੱਚੀ ਉੱਚੀ ਬੋਲਦੇ ਰਹੇ ਭਾਈ ਅਫਸੀਆਂ ਤੇ ਅਰਤੀਮਿਸ ਵੱਡੀ ਹੈ। ਤਾਂ ਸ਼ਹਿਰ ਦੇ ਮੋਹਰਰ ਨੇ ਭੀੜ ਨੂੰ ਠੰਡੀ ਕਰਕੇ ਆਖਿਆ, ਹੇ ਅਫਸੀ ਮਰਦੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਭਾਈ ਅਫਸੀਆਂ ਦਾ ਸ਼ਹਿਰ ਮਹਾਂ ਅਤੇ ਅਰਤੀਮਿਸ ਅਤੇ ਆਕਾਸ਼ ਦੇ ਵੱਲੋਂ ਗਿਰੀ ਹੋਈ ਮੂਰਤ ਦਾ ਸੇਵਕ ਹੈ? ਸੋ ਜਾਂ ਇਨ੍ਹਾਂ ਗੱਲਾਂ ਦਾ ਖੰਡਨ ਨਹੀਂ ਹੋ ਸਕਦਾ, ਤੁਹਾਨੂੰ ਚਾਹੀਦਾ ਹੈ ਭਾਈ ਚੁੱਪ ਰਹੋ ਅਤੇ ਬਿਨਾਂ ਸੋਚੇ ਕੁਝ ਨਾ ਕਰੋ, ਕਿਉਂ ਜੋ ਤੁਸੀਂ ਇਨ੍ਹਾਂ ਮਨੁੱਖਾਂ ਨੂੰ ਇੱਥੇ ਲਿਆਏ ਹੋ ਜੋ ਨਾ ਤਾਂ ਮੰਦਰ ਦੇ ਚੋਰ ਹਨ ਅਤੇ ਨਾ ਸਾਡੀ ਦੇਵੀ ਦੀ ਨਿੰਦਿਆ ਕਰਨ ਵਾਲੇ ਹਨ। ਸੋ ਜੋ ਦਿਮੋਤ੍ਰੀਅਸ ਉਹਦੇ ਨਾਲ ਕਾਰੀਗਰਾਂ ਦਾ ਕਿਸੇ ਉੱਤੇ ਕੁਝ ਦਾਅਵਾ ਹੋਵੇ ਤਾਂ ਕਚਹਿਰੀਆਂ ਲੱਗੀਆਂ ਹੋਈਆਂ ਹਨ ਅਤੇ ਡਿਪਟੀ ਵੀ ਹਨ, ਉਹ ਇਕ ਦੂਜੇ ਤੇ ਨਾਲਿਸ਼ ਕਰਨ। ਪਰ ਜੇ ਤੁਸੀਂ ਕੋਈ ਹੋਰ ਗੱਲ ਪੁੱਛਦੇ ਹੋ ਤਾਂ ਕਾਨੂੰਨੀ ਮਜਲਿਸ ਵਿਚ ਨਿਬੇੜਾ ਕੀਤਾ ਜਾਓ, ਕਿਉਂ ਜੋ ਅੱਜ ਦੇ ਪਸਾਦ ਦੇ ਕਾਰਨ ਸਾਨੂੰ ਡਰ ਹੈ ਭਾਈ ਕਿਧਰੇ ਸਾਡੇ ਉਤੇ ਨਾਲਿਸ਼ ਨਾ ਹੋਵੇ, ਇਸ ਲਈ ਜੋ ਇਹਦਾ ਕੋਈ ਕਾਰਨ ਨਹੀਂ ਹੈ ਅਰ ਇਹਦੇ ਵਿਖੇ ਭੀੜ ਦੇ ਹੋਣ ਦਾ ਕੋਈ ਉਜਰ ਸਾਤੋਂ ਨਹੀਂ ਕੀਤਾ ਜਾਓ। ਅਤੇ ਉਸ ਨੇ ਇਉਂ ਕਹਿ ਕੇ ਜਮਾਤ ਨੂੰ ਵਿਦਿਆ ਕੀਤਾ।